ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਨਿੰਦਕ ਐਸੇ ਹੀ ਚਰ ਪਰੀਐ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲ ਰਪੀਤ ਗਿਰੀਐ ਰਹਾਉ। ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ, ਭਲੋ ਦੇਖ ਦੁਖ ਭਰੀਐ। ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੈ ਆਇਆ, ਹਰ ਜਨ ਸਿਉ ਬਾਦ ਉਠਰੀਐ। ਨਾਨਕ ਕਾ ਰਾਖਾਇਆ ਪ੍ਰਭ ਸੁਆਮੀ, ਕਿਆ ਮਾਨਸ ਬਪਰੈ ਕਰੀਐ। ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੈ ਆਇਆ, ਹਰ ਜਨ ਸਿਉ ਬਾਦ ਉਠਰੀਐ। ਨਾਨਕ ਕਾ ਰਾਖਾਇਆ ਪ੍ਰਭ ਸੁਆਮੀ, ਕਿਆ ਮਾਨਸ ਬਪਰੇ ਕਰੀਐ। ਨਿੰਦਕ ਐਸੇ ਹੀ ਚਰ ਪਰੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਤਿਹਾਸਕ ਪੱਖ ਤੋਂ ਜਦੋਂ ਆਪਾਂ ਵਿਚਾਰ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਉੱਥੇ ਨਾਲ ਦੀ ਨਾਲ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਔਰ ਉਹ ਵੀ ਵਿਘਨ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡ ਰਹੇ। ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ 3 ਵਾਰ ਸ਼ਾਹੀ ਫੌਜ ਦਾ ਹਮਲਾ ਹੋਇਆ, 2 ਵਾਰ ਸੁਲਹੀ ਖਾਂ ਚੜ੍ਹ ਕੇ ਆਇਆ, 2 ਵਾਰ ਕੋਠੇ ਪਿੰਡ ਦੇ ਵਿੱਚ ਆਵੇ ਦੇ ਵਿੱਚ ਸੜ ਕੇ ਪੁੱਠਾ ਬਣ ਗਿਆ, ਫਿਰ ਉਸ ਦਾ ਭਤੀਜਾ ਸੁਲੱਭੀ ਖਾਂ ਆਇਆ ਔਰ ਉਹ ਵੀ ਰਸਤੇ ਵਿੱਚ ਹੀ ਮਾਰਿਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਗੁਰਸਿੱਖ ਵਧਾਈਆਂ ਦਿੰਦੇ ਹਨ ਕਿ ਹੇ ਸਤਿਗੁਰੂ, ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਗੁਰੂ ਘਰ ਦੇ ਦੁਖੀ ਸਨ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਐਸੀ ਸਜ਼ਾ ਮਿਲ ਰਹੀ ਹੈ ਜੋ ਦੂਸਰਿਆਂ ਨੂੰ ਵੀ ਇੱਕ ਬਹੁਤ ਵੱਡੀ ਨਸੀਹਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਸ਼ਬਦ ਉਹਨਾਂ ਨਿੰਦਕਾਂ ਦੇ ਸੰਬੰਧ ਵਿੱਚ ਉਚਾਰਨ ਕੀਤਾ ਹੈ ਜਿਹੜੇ ਗੁਰੂ ਘਰ ਦਾ ਬੁਰਾ ਚਿਤਵਦੇ ਆਖਰ ਇੱਥੋਂ ਕੂਚ ਕਰ ਗਏ, ਆਪਣੀ ਕੀਤੀ ਦਾ ਫਲ ਭੋਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਲਾ ਕੀ ਆਖਦੇ ਹਨ ਉਹਨਾਂ ਦੇ ਬਾਰੇ, ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਿੰਦਕ ਐਸੇ ਹੀ ਚਰ ਪਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜਾ ਨਿੰਦਕ ਹੈ ਉਹ ਇਸੇ ਤਰ੍ਹਾਂ ਹੀ ਚਰ ਪਰੀਐ, ਉਹ ਚੜ ਪੈਂਦਾ ਹੈ। ਜਿਹੜਾ ਗੁਰੂ ਘਰ ਦਾ ਨਿੰਦਕ ਹੈ, ਸੰਤਾਂ ਦਾ ਦੁਖੀ ਹੈ, ਗੁਰਸਿੱਖ ਸੰਗਤਾਂ ਦਾ ਵੈਰੀ ਹੈ, ਉਹ ਇਸੇ ਤਰ੍ਹਾਂ ਹੀ ਚੜ ਜਾਂਦਾ ਹੈ।
ਇਹ ਨਿਸ਼ਾਨੀ ਸੁਣੋ ਤੁਮ ਭਾਈ ਜੋ ਕਾਲਰ ਪੀਤ ਗਿਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਤੁਸੀਂ ਉਹਨਾਂ ਦੀ ਇਹ ਨਿਸ਼ਾਨੀ ਸੁਣ ਲਓ। ਨਿੰਦਕਾਂ ਦੀ ਇਹੋ ਜਿਹੀ ਹਾਲਤ ਹੁੰਦੀ ਹੈ ਜਿਉਂ ਕਾਲਰ ਪੀਤ ਗਿਰੀਐ, ਜਿਵੇਂ ਕੱਲਰ ਦੀ ਕੰਧ ਕਿਰ ਕੇ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ, ਗੁਰੂ ਘਰ ਦਾ ਬੁਰਾ ਚਿਤਵਨ ਵਾਲੇ ਕੱਲਰ ਦੀ ਕੰਧ ਵਾਂਗੂ ਹੌਲੀ ਹੌਲੀ ਡਿੱਗ ਪੈਂਦੇ ਹਨ।
ਰਹਾਉ ਜੋ ਦੇਖੈ ਛਿਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਨਿੰਦਕਾਂ ਦਾ ਦ੍ਰਿਸ਼ਟੀਕੋਣ ਕੈਸਾ ਹੁੰਦਾ ਹੈ, ਜਿਉਂ ਦੇਖੈ ਛਿਦਰ ਤੋਂ ਨਿੰਦਕ ਉਮਾ ਹੈ। ਜਦੋਂ ਨਿੰਦਕ ਕਿਸੇ ਵਿੱਚ ਕੋਈ ਨਾ ਕੋਈ ਛਿੱਦਰ ਦਾ ਅਰਥ ਹੈ ਛੇਕ ਪਾਵ ਦੋਸ਼ ਕੋਈ ਐਬ ਦੇਖਦਾ ਹੈ, ਕੋਈ ਨਾ ਕੋਈ ਉਸਨੂੰ ਨੁਕਸ ਲੱਭ ਜਾਂਦਾ ਹੈ ਤੇ ਬੜਾ ਖੁਸ਼ ਹੁੰਦਾ। ਇਹ ਨਿੰਦਕ ਦੀ ਅਵਸਥਾ ਹੈ, ਕਿਸੇ ਦੇ ਵਿੱਚ ਕੋਈ ਨਾ ਕੋਈ ਉਹਨੂੰ ਦੋਸ਼ ਲੱਭ ਜਾਵੇ ਝੂਠਾ ਜਾਂ ਸੱਚਾ, ਔਰ ਉਹ ਬੜਾ ਖੁਸ਼ ਹੁੰਦਾ ਹੈ, ਭਲੋ ਦੇਖ ਦੁੱਖ ਭਰੀਐ। ਤੇ ਜੇ ਕੋਈ ਉਹ ਭਲਾ ਕੰਮ ਕਰੇ ਜਿਹਦੇ ਨਾਲ ਉਹਦੀ ਵਡਿਆਈ ਹੋਵੇ, ਮਹਿਮਾ ਹੋਵੇ, ਚੜ੍ਹਦੀ ਕਲਾ ਹੋਵੇ, ਤੇ ਉਹਨੂੰ ਦੇਖ ਕੇ ਬੜਾ ਹੀ ਦੁੱਖ ਭਰਦਾ ਹੈ।
ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿੰਦਕ ਆਦਮੀ ਅੱਠੇ ਪੈਰ ਹੀ ਭਾਵੇਂ ਮਹਾਂਪੁਰਖਾਂ ਦਾ ਗੁਰੂ ਕਾ ਬੁਰਾ ਚਿਤਵਦਾ ਹੈ, ਪਰ ਉਹ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ। ਅਖੀਰ ਹੁੰਦਾ ਕੀ ਹੈ? ਬੁਰਾ ਚਿਤਵਤ ਚਿਤਵਤ ਮਰੀਐ, ਉਹ ਬੁਰਾ ਚਿਤਵਦਾ ਚਿਤਵਦਾ ਮਰ ਹੀ ਜਾਂਦਾ ਹੈ। ਮਨ ਕੀ ਮਨ ਹੀ ਮਾਹੀ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਇਹ ਉਸ ਨਿੰਦਕ ਦੀ ਦੁਰਦਸ਼ਾ ਹੁੰਦੀ ਹੈ।
ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੇ ਆਇਆ, ਹਰ ਜਨ ਸੋ ਬਾਦ ਉਠਰੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਰਸ ਵਿੱਚ ਆ ਕੇ ਉਸ ਨਿੰਦਕ ਦੇ ਹੱਥ ਵਸ ਵੀ ਕੁਝ ਵੀ ਨਹੀਂ ਹੈ। ਕਿਉਂ? ਨਿੰਦਕ ਪ੍ਰਭੂ ਭੁਲਾਇਆ, ਉਸ ਨਿੰਦਕ ਨੂੰ, ਗੁਰੂ ਦੇ ਦੁਖੀ ਨੂੰ ਵਾਹਿਗੁਰੂ ਪਰਮੇਸ਼ਰ ਨੇ ਭੁਲਾ ਦਿੱਤਾ। ਕਾਲ ਨੇੜੇ ਆਇਆ, ਉਹਦਾ ਕਾਲ ਵੀ ਨੇੜੇ ਆ ਗਿਆ। ਜਦੋਂ ਨਿੰਦਕ ਨੂੰ ਵਾਹਿਗੁਰੂ ਪਰਮੇਸ਼ਰ ਨੇ ਭੁਲਾ ਦਿੱਤਾ, ਉਹ ਗੁਰੂ ਘਰ ਬਾਰੇ ਬੁਰਾ ਚਿਤਵਣ ਲੱਗਿਆ, ਸਮਝ ਲਓ ਉਹਦਾ ਕਾਲ ਹੀ ਨੇੜੇ ਆ ਗਿਆ। ਹਰ ਜਨ ਸਿਉਂ ਬਾਦ ਉੱਠ ਰਹੀ ਹੈ, ਉਸਨੇ ਵਾਹਿਗੁਰੂ ਦੇ ਦਾਸਾਂ ਦੇ ਨਾਲ ਝਗੜਾ ਖੜਾ ਕਰ ਲਿਆ। ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਤੋਂ ਨਿੰਦਕ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ, ਗੁਰਸਿੱਖਾਂ ਦੇ ਨਾਲ, ਮਹਾਂਪੁਰਖਾਂ ਦੇ ਨਾਲ ਬੇਅਰਥ ਝਗੜਾ ਸ਼ੁਰੂ ਕਰ ਲੈਂਦਾ ਹੈ।
ਨਾਨਕ ਰਾਖਾਇਆ ਪ੍ਰਭ ਸਵਾਮੀ, ਕਿਆ ਮਾਨਸ ਬਫਰੇ ਕਰੀਐ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦਾਸ ਦਾ ਰਾਖਾ ਤਾਂ ਉਹ ਸਵਾਮੀ ਮਾਲਕ ਵਾਹਿਗੁਰੂ ਆਪ ਬਣਦਾ ਹੈ, ਕਿਆ ਮਾਨਸ ਬਪਰੇ ਕਰੀਐ। ਮਨੁੱਖ ਵਿਚਾਰੇ ਕੀ ਕਰ ਸਕਦੇ ਨੇ, ਭਾਵ ਉਸਦਾ ਕੁਝ ਵੀ ਨਹੀਂ ਵਿਗਾੜ ਸਕਦੇ। ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਜਿਸਦਾ ਸਾਹਿਬ ਤਕੜਾ ਹੋਵੇ, ਬਲਵਾਨ ਹੋਵੇ, ਸ਼ਕਤੀਸ਼ਾਲੀ ਹੋਵੇ, ਤੇ ਜਿਹੜੇ ਉਹਦੇ ਵਿਰੋਧੀ ਨੇ ਉਸਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ।
ਬਿਲਾਵਲ ਮਹੱਲਾ ਪੰਜਵਾਂ, ਐਸੇ ਕਾਏ ਪੂਰ ਪਰੇ, ਕਰੈ ਕਰਾਵੈ ਮੁਕਰ ਪਾਵੈ, ਪੇਖਤ ਸੁਨਤ ਸਦਾ ਸੰਗ ਹਰੇ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਭੁੱਲੜ ਜੀਵਾਂ ਦੀ ਹਾਲਤ ਬਿਆਨ ਕਰਦੇ ਹਨ, ਐਸੇ ਕਾਹੇ ਪੂਲ ਪਰੇ। ਸਤਿਗੁਰੂ ਫਰਮਾਉਂਦੇ ਹਨ ਐਸੇ ਕਾਹੇ ਪੂਲ ਪਰੇ, ਇਹ ਜੀਵ ਐਸੇ ਇਸ ਪ੍ਰਕਾਰ ਕਾਹਦੇ ਲਈ ਭੁੱਲ ਵਿੱਚ ਪੈ ਗਏ ਨੇ, ਕਿਉਂ ਭੁੱਲ ਦਾ ਸ਼ਿਕਾਰ ਹੋ ਗਏ ਨੇ। ਵੇਖੋ ਇਹਨਾਂ ਜੀਵਾਂ ਦਾ ਐਸਾ ਸੁਭਾਵ ਹੈ, ਕਰਹਿ ਕਰਾਵੈ, ਕੋਈ ਨਾ ਕੋਈ ਚੰਗਾ ਮਾੜਾ ਕਰਮ ਕਰਦੇ ਹਨ ਤੇ ਕਈ ਵਾਰੀ ਦੂਜਿਆਂ ਨੂੰ ਵੀ ਪ੍ਰੇਰ ਕੇ ਕਰਵਾਉਂਦੇ ਨੇ, ਕਿਉਂਕਿ ਮਨੁੱਖ ਦਾ ਸੁਭਾਵ ਹੈ, ਕਈ ਵਾਰੀ ਦੂਜਿਆਂ ਨੂੰ ਵੀ ਲੋਤੀ ਲਾਉਂਦਾ। ਜੇ ਕੋਈ ਨਹੀਂ ਵੀ ਕੋਈ ਕੰਮ ਕਰਨਾ ਚਾਹੁੰਦਾ, ਉਹਨੂੰ ਵੀ ਕਹਿੰਦੇ ਕੋਈ ਨੀ ਆ ਜਾ, ਕੁਛ ਨਹੀਂ ਹੁੰਦਾ। ਵੇਖ ਲਓ ਜੀਵ ਆਪ ਵੀ ਮਾੜੇ ਕੰਮ ਕਰਦੇ ਨੇ, ਦੂਜਿਆਂ ਨੂੰ ਵੀ ਕਰਵਾਉਂਦੇ ਨੇ, ਫਿਰ ਜਦੋਂ ਪਤਾ ਲੱਗਦਾ ਮੁੱਕਰ ਪਾਵੇ ਫਿਰ ਮੁੱਕਰ ਜਾਂਦੇ ਨੇ। ਅਸਾਂ ਤੇ ਕੀਤਾ ਹੀ ਨਹੀਂ, ਸਾਡਾ ਐਵੇਂ ਝੂਠਾ ਨਾਮ ਲਿਆ ਜਾਂਦਾ ਹੈ। ਪੇਖਤ ਸੁਣ ਸਦਾ ਸੰਗ ਹਰੇ, ਪਰ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਹਰ ਕੰਮ ਨੂੰ ਵੇਖਦਾ ਹੈ ਤੇ ਸੁਣਦਾ ਹੈ, ਪਰ ਅਸੀਂ ਫੇਰ ਵੀ ਮੁੱਕਰ ਜਾਂਦੇ ਹਾਂ। ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਇਹ ਸਾਡੇ ਜੀਵਾਂ ਦੀ ਪਰਮਾਦੀ ਦਸ਼ਾ ਹੈ।
ਰਹਾਓ ਕਾਜ ਬਿਹਾਜਨ, ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਾਜ ਬਿਹਾਜਨ, ਸਾਡੀ ਇਹ ਹਾਲਤ ਹੈ ਜੀਵਾਂ ਦੀ, ਕੱਚ ਨੂੰ ਛੱਡ ਦਿੰਦੇ ਹਾਂ। ਕਾਚ ਵਿਹਾਜਨ, ਕੱਚ ਨੂੰ ਅਸੀਂ ਵਿਹਾਜਦੇ ਹਾਂ। ਵਿਹਾਜਨ ਦਾ ਅਰਥ ਹੈ ਖਰੀਦਣਾ। ਅਸੀਂ ਕੱਚ ਦਾ ਵਪਾਰ ਕਰਦੇ ਹਾਂ। ਕੰਚਨ ਛੱਡਣ ਤੇ ਕੰਚਨ ਦਾ ਅਰਥ ਹੈ ਸੋਨਾ, ਸੋਨੇ ਨੂੰ ਅਸੀਂ ਛੱਡ ਦਿੰਦੇ ਹਾਂ। ਸੋਨੇ ਨੂੰ ਛੱਡ ਕੇ ਕੱਚ ਨੂੰ ਖਰੀਦਦੇ ਹਾਂ। ਸਾਡੀ ਇਹ ਹਾਲਤ ਬਣੀ ਹੈ, ਬੈਰੀ ਸੰਗ ਹੇਤ ਸਾਜਨ ਤਿਆਗ ਕਰੇ। ਅਸੀਂ ਆਪਣੇ ਵੈਰੀਆਂ ਦੇ ਨਾਲ ਮੋਹ ਪਿਆਰ ਕਰਦੇ ਹਾਂ ਤੇ ਜਿਹੜੇ ਸਾਡੇ ਚੰਗੇ ਸੱਜਣ ਮਿੱਤਰ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਮਨੁੱਖ ਦਾ ਸੁਭਾਵ ਐਸਾ ਹੈ, ਕਾਚ ਬਿਹਾਜਨ ਕੰਚਨ ਛੱਡਣ। ਕੰਚਨ ਸੋਨੇ ਵਾਂਗੂ, ਗੁਰੂ ਕਾ ਸ਼ਬਦ ਬਹੁਤ ਅਮੋਲਕ ਹੈ। ਅਸੀਂ ਗੁਰੂ ਕੇ ਸ਼ਬਦ ਨੂੰ ਛੱਡ ਕੇ ਕਾਚ ਬਿਹਾਜਨ, ਕੱਚ ਕੀ ਹੈ ਪਾਪ, ਕੱਚ ਕੀ ਹੈ ਵਿਸ਼ੇ ਵਿਕਾਰ, ਉਹਨਾਂ ਨੂੰ ਖਰੀਦਦੇ ਹਾਂ। ਗੁਰੂ ਕੇ ਸ਼ਬਦ ਨੂੰ, ਗੁਰੂ ਕੇ ਧਰਮ ਨੂੰ ਛੱਡ ਕੇ ਕੱਚ ਦਾ ਵਪਾਰ ਕਰਦੇ ਹਾਂ, ਮਾਇਆ ਦਾ, ਨਸ਼ਿਆਂ ਦਾ, ਵਿਸ਼ਿਆਂ ਦਾ ਵਪਾਰ ਕਰਦੇ ਹਾਂ। ਬੈਰੀ ਸੰਗ ਹੇਤ, ਸਾਡਾ ਵੈਰੀਆਂ ਨਾਲ ਮੋਹ ਪਿਆਰ ਹੈ। ਵੈਰੀ ਕੌਣ ਨੇ? ਸਾਡੇ ਐਬ, ਔਗਣ, ਵਿਕਾਰ, ਪਾਪ, ਉਹਨਾਂ ਦੇ ਨਾਲ ਅਸੀਂ ਪ੍ਰੇਮ ਕਰਦੇ ਹਾਂ। ਸਾਜਨ ਤਿਆਗ ਖਰੇ, ਜਿਹੜੇ ਖਰੇ ਸੱਜਣ ਨੇ, ਪਰਖੇ ਹੋਏ ਸਾਡੇ ਮਿੱਤਰ ਨੇ, ਜਿਹੜੇ ਸਾਡੇ ਨਾਲ ਹਮੇਸ਼ਾ ਲਈ ਔਖ ਸੌਖ ਵਿੱਚ ਖੜਦੇ ਨੇ, ਤੇ ਉਹਨਾਂ ਸੱਜਣਾਂ ਨੂੰ ਅਸੀਂ ਤਿਆਗ ਦਿੱਤਾ। ਪ੍ਰਤੱਖ ਤੌਰ ਤੇ ਵੀ ਜਿਹੜੇ ਐਸੇ ਸਾਡੇ ਸੱਜਣ ਮਿੱਤਰ ਨੇ ਉਹਨਾਂ ਨੂੰ ਛੱਡ ਦਿੱਤਾ ਹੈ, ਤੇ ਜਿਹੜੇ ਸ਼ੁਭ ਗੁਣ ਨੇ, ਸਤ ਸੰਤੋਖ, ਦਇਆ, ਧਰਮ, ਵਿਚਾਰ, ਇਹ ਸਾਡੇ ਸੱਜਣ ਨੇ, ਸਾਡੇ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਦੇ ਨੇ। ਅਸੀਂ ਵੈਰੀ ਜਿਹੜੇ ਨੇ ਪਾਪ ਤੇ ਵਿਕਾਰ, ਉਹਨਾਂ ਨਾਲ ਮੋਹ ਪਿਆਰ ਕਰਦੇ ਹਾਂ, ਤੇ ਜਿਹੜੇ ਸੱਜਣ ਸ਼ੁਭ ਗੁਣ ਨੇ ਅਥਵਾ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਛੱਡ ਦਿੱਤਾ ਹੈ।
ਹੋਵਨ ਕੌਰਾ ਅਨਹੋਵਨ ਮਿੱਠਾ, ਵਿਖਿਆ ਮੈਂ ਲਪਟਾਏ ਜਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋਵਨ ਕੌਰਾ, ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਹੋ ਰਿਹਾ ਹੈ ਉਹ ਸਾਨੂੰ ਕੌੜਾ ਲੱਗਦਾ ਹੈ, ਭਾਵ ਵਾਹਿਗੁਰੂ ਵੱਲੋਂ ਜੋ ਵੀ ਹੋ ਰਿਹਾ ਹੈ ਉਹ ਸਾਨੂੰ ਕੌੜਾ ਲੱਗਦਾ ਹੈ। ਅਨਹੋਵਨ ਮਿੱਠਾ, ਜਿਹੜਾ ਵਾਹਿਗੁਰੂ ਪਰਮੇਸ਼ਰ ਵੱਲੋਂ ਨਹੀਂ ਹੁੰਦਾ ਅਸੀਂ ਉਹਦੇ ਉਲਟ ਕਰਦੇ ਹਾਂ। ਅਨਹੋਮਨ ਭਾਵ ਜੋ ਹੋ ਰਿਹਾ ਉਹਦੇ ਉਲਟ ਕਰਨਾ, ਉਹ ਸਾਨੂੰ ਚੰਗਾ ਲੱਗਦਾ। ਵਾਹਿਗੁਰੂ ਦਾ ਭਾਣਾ ਸਾਨੂੰ ਮਿੱਠਾ ਨਹੀਂ ਲੱਗਦਾ, ਵਾਹਿਗੁਰੂ ਦੇ ਭਾਣੇ ਤੋਂ ਬਾਹਰ ਉਲਟ ਪੁਲਟ ਕੰਮ ਕਰਨੇ ਉਹ ਸਾਨੂੰ ਚੰਗੇ ਲੱਗਦੇ ਨੇ, ਇਹ ਸਾਡਾ ਸੁਭਾਅ ਬਣਿਆ ਹੋਇਆ। ਵਿਖਿਆ ਮੈਂ ਲਪਟਾਏ ਜਰੇ, ਵਿਖਿਆ ਦਾ ਅਰਥ ਹੈ ਮਾਇਆ, ਇਸ ਮਾਇਆ ਦੇ ਵਿੱਚ, ਲਪਟਾਏ ਦਾ ਅਰਥ ਹੈ ਚਿੰਬੜ ਕੇ, ਮਾਇਆ ਵਿੱਚ ਖਚਤ ਹੋ ਕੇ ਤੇ ਜਰੇ ਅਸੀਂ ਸੜ ਰਹੇ ਹਾਂ, ਕਿਉਂਕਿ ਮਾਇਆ ਇੱਕ ਅੱਗ ਵੀ ਹੈ ਨਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਕੁਛ ਵਿਦਵਾਨਾਂ ਨੇ ਹੋਵਨ ਕੌਰਾ ਅਨਹੋਵਨ ਮਿੱਠਾ ਇਹਦਾ ਅਰਥ ਇਉਂ ਵੀ ਕੀਤਾ ਹੈ, ਹੋਵਨ ਕੌਰਾ ਜੋ ਤਿੰਨੇ ਕਾਲਾਂ ਦੇ ਵਿੱਚ ਹੋਣ ਵਾਲਾ ਵਾਹਿਗੁਰੂ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਸਾਨੂੰ ਕੌੜਾ ਲੱਗਦਾ ਹੈ, ਪਰਮੇਸ਼ਰ ਸਾਨੂੰ ਕੌੜਾ ਲੱਗਦਾ ਹੈ, ਕਿਉਂਕਿ ਉਹਦਾ ਬਿਖਮ ਤੇਰਾ ਭਾਵਨ, ਉਹਦਾ ਪਾਣਾ ਮਰਨਾ ਬਹੁਤ ਔਖਾ ਹੈ। ਅਨਹੋਵਨ ਮਿੱਠਾ, ਤੇ ਜਿਹੜੀ ਜਿਸ ਗੱਲ ਦੀ ਕੋਈ ਹੋਂਦ ਹੈ ਹੀ ਨਹੀਂ, ਅਣਹੋਂਦ ਹੈ, ਭਾਵੇਂ ਸੰਸਾਰ ਹੈ, ਸਰੀਰ ਹੈ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲੱਗੇ ਠਨਕਾ, ਇਹ ਤੇ ਪਾਣੀ ਦਾ ਬੁਲਬੁਲਾ ਹੈ ਜਿਸ ਦੀ ਕੋਈ ਹੋਂਦ, ਕੋਈ ਅਹਿਮੀਅਤ ਹੈ ਹੀ ਨਹੀਂ। ਜੋ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਹੋਣ ਵਾਲਾ ਉਹ ਕੌੜਾ ਲੱਗਦਾ ਹੈ, ਤੇ ਜਿਹੜਾ ਅਨਹੋਵਨ, ਜਿਹੜਾ ਅਣਹੋਂਦ ਰੂਪ ਸੰਸਾਰ ਹੈ, ਸੰਸਾਰ ਦੇ ਪਦਾਰਥ ਨੇ, ਸਾਡਾ ਸਰੀਰ ਹੈ, ਇਹ ਸਾਨੂੰ ਮਿੱਠਾ ਪਿਆਰਾ ਲੱਗਦਾ ਹੈ, ਵਿਖਿਆ ਮੈਂ ਲਪਟਾਏ ਜਰੇ ਵੇਖ ਲੋ ਇਸ ਢੰਗ ਦੇ ਨਾਲ ਜੀਵ ਮਾਇਆ ਦੇ ਨਾਲ ਖਚਤ ਹੋ ਕੇ ਮਾਇਆ ਦੇ ਮੋਹ ਪਿਆਰ ਦੇ ਵਿੱਚ ਫਸ ਕੇ ਹਮੇਸ਼ਾ ਲਈ ਸੜਦੇ ਰਹਿੰਦੇ ਹਨ।
ਅੰਧਕੂਪ ਮਹਿ ਪਰਿਓ ਪੁਰਾਣੀ ਪਰਮ ਗੁਬਾਰ ਮੋਏ ਬੰਦ ਪਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਾਣਾ ਤਾਰੀ ਜੀਵ ਮਾਇਆ ਦੇ ਮੋਹ ਰੂਪੀ ਅੰਨੇ ਖੂਹ ਦੇ ਵਿੱਚ ਡਿੱਗਿਆ ਪਿਆ ਹੈ। ਅੰਧਕੂਪ ਮੈਂ ਪਰਿਓ ਪੁਰਾਣੀ, ਜਿਵੇਂ ਇੱਕ ਥਾਂ ਤੇ ਬਚਨ ਆਏ ਨੇ ਕੂਹ ਪਰਿਓ ਜੈਸੇ ਦਾਦਰਾ ਕਸ਼ ਦੇਸ਼ ਬਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਸ਼ ਆਰਾ ਪਾਰ ਨਾ ਸੂਝ। ਅੰਧਕੂਪ ਮੈਂ ਪਰਿਓ ਪੁਰਾਣੀ, ਇਹ ਪੁਰਾਣਾ ਤਾਰੀ ਜੀਵ ਅੰਨੇ ਖੂਹ ਸੰਸਾਰ ਦੇ ਮੋਹ ਦੇ ਵਿੱਚ ਡਿੱਗਿਆ ਪਿਆ ਹੈ। ਪਰਮ ਗੁਬਾਰ ਮੋਹ ਬੰਦ ਪਰੇ ਨਾਲ ਪਰਮ ਤੇ ਮੋਹ ਦੇ ਤੇ ਗੁਬਾਰ ਜਿਹੜਾ ਮਾਇਆ ਦੇ ਮੋਹ ਦਾ ਗੁਬਾਰ ਹਨੇਰਾ ਹੈ ਉਹਦੇ ਬੰਧਨਾਂ ਦੇ ਵਿੱਚ ਜੀ ਫਸੇ ਪਏ ਹਨ।
ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੈ ਕਾਢੈ ਬਾਂਹ ਫਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਹੋ ਨਾਨਕ ਪ੍ਰਭ ਹੋਤ ਦਿਆਰਾ, ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਜੀਵ ਤੇ ਦਿਆਲ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਗੁਰ ਭੇਟੈ ਉਹਨੂੰ ਪੂਰੇ ਗੁਰੂ ਮਿਲ ਜਾਂਦੇ ਨੇ। ਜਿਹਨੂੰ ਪੂਰੇ ਗੁਰੂ ਮਿਲ ਜਾਂਦੇ ਨੇ ਕਾਢੈ ਬਾਂਹ ਫਰੇ, ਉਹ ਇਸ ਜੀਵ ਦੀ ਬਾਂਹ ਫੜ ਕੇ ਬਿਰਤੀ ਰੂਪੀ ਬਾਂਹ ਫੜ ਕੇ ਉਸ ਨੂੰ ਇਸ ਅੰਨੇ ਖੂਹ ਦੇ ਵਿੱਚੋਂ ਤੇ ਇਸ ਪਰਮ ਮੋਹ ਦੇ ਗੁਬਾਰ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਨ।
ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਪਏ ਅਨੰਦਾ ਮਿਟੇ ਅੰਦੇਸੇ ਸਰਬ ਸੁਖ ਮੋਕੋ ਗੁਰਦੀਨਾ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੇ ਤੇ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤੇ ਨੇ। ਗੁਰੂ ਦੀ ਮਿਹਰ ਦੇ ਨਾਲ ਮਨ ਤਨ ਰਸਨਾ ਹਰ ਚੀਨਾ, ਮਨ ਤਨ ਤੇ ਰਸਨਾ ਕਰਕੇ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਚੀਨਾ ਦਾ ਅਰਥ ਵਿਚਾਰਿਆ ਹੈ। ਮਨ ਕਰਕੇ, ਤਨ ਸਰੀਰ ਕਰਕੇ, ਰਸਨਾ ਕਰਕੇ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਚੀਨਾ ਦਾ ਅਰਥ ਵਿਚਾਰਿਆ ਹੈ ਅਥਵਾ ਉਹਦੇ ਨਾਲ ਡੂੰਘੀ ਜਾਣ ਪਛਾਣ ਹਾਸਲ ਕੀਤੀ ਹੈ, ਜਿਸਦਾ ਸਦਕਾ ਪਏ ਆਨੰਦਾ ਮਿਟੇ ਅੰਦੇਸ਼ੇ, ਸਾਨੂੰ ਮਹਾਨ ਆਨੰਦ ਪ੍ਰਾਪਤ ਹੋ ਗਏ ਹਨ ਤੇ ਸਾਰੇ ਅੰਦੇਸ਼ੇ ਤੌਖਲੇ ਫਿਕਰ ਮਿਟ ਗਏ ਹਨ। ਸਰਬ ਸੁਖ ਮੋਕੋ ਗੁਰਦੀਨਾ, ਬਈ ਸਾਨੂੰ ਸਤਿਗੁਰੂ ਨੇ ਸਾਰੇ ਹੀ ਸੁਖ ਬਖਸ਼ਿਸ਼ ਕਰ ਦਿੱਤੇ ਹਨ, ਇਸ ਲਈ ਗੁਰੂ ਦੀ ਮਿਹਰ ਮਹਾਨ ਹੈ, ਗੁਰੂ ਦੀ ਮਹਿਮਾ ਵੀ ਅਪਰਪਾਰ ਹੈ।
ਰਹਾਉ ਇਆਨਪ ਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮੇਰਾ ਵਾਹਿਗੁਰੂ ਬਹੁ ਦਾਨਾ ਦਾ ਅਰਥ ਸਿਆਣਾ ਹੈ ਤੇ ਬੀਨਾ ਦਾ ਅਰਥ ਬਹੁ ਸੂਖਮ ਦ੍ਰਿਸ਼ਟੀ ਵਾਲਾ, ਹਰ ਗੱਲ ਨੂੰ ਬੜੀ ਬਰੀਕੀ ਦੇ ਨਾਲ ਸਮਝਦਾ। ਉਹ ਮੇਰਾ ਵਾਹਿਗੁਰੂ ਦਾਨਾ ਦਾਨਸ਼ਵਰ ਤੇ ਬੀਨਾ ਦਾ ਅਰਥ ਬਹੁਤ ਸੂਖਮ ਦ੍ਰਿਸ਼ਟੀ ਦਾ ਮਾਲਕ ਹੈ। ਇਹ ਆਣਪ ਤੇ ਸਭ ਪਈ ਸਿਆਣਪ, ਉਸ ਵਾਹਿਗੁਰੂ ਦੀ ਮਿਹਰ ਦੇ ਨਾਲ, ਇਹ ਆਣਪ ਦਾ ਅਰਥ ਹੈ ਜਿਹੜੀ ਅਸੀਂ ਕੋਈ ਨਾ ਕੋਈ ਨਾ ਸਮਝ ਹੀ ਕਰ ਰਹੇ ਸਾਂ, ਕੋਈ ਨਾ ਕੋਈ ਅਸੀਂ ਕੋਈ ਜਾਣ ਬੁੱਝ ਕੇ ਜਾਂ ਜਾਣੇ ਅਣਜਾਣੇ ਕੋਈ ਗਲਤੀ ਕਰਦੇ ਸਾਂ, ਹੁਣ ਉਹ ਆਣਪ ਤੋਂ ਨਾ ਸਮਝੀ ਤੋਂ ਸਾਰੀ ਸਿਆਣਪ ਬਣ ਗਈ ਹੈ। ਭਾਵ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਨੂੰ ਚੰਗੀ ਅਕਲ ਚੰਗੀ ਸਮਝ ਪ੍ਰਾਪਤ ਹੋ ਗਈ ਹੈ। ਇਹ ਆਣਪ ਤੋਂ ਭਾਵ ਨਾ ਸਮਝੀ ਤੋਂ ਚੰਗੀ ਸੋਝੀ ਸਾਨੂੰ ਪ੍ਰਾਪਤ ਹੋ ਗਈ ਹੈ।
ਹੱਥ ਦੇ ਰਾਖੈ ਆਪਣੇ ਕੋ ਕਾਹੂ ਨ ਕਰਤੇ ਕਛ ਖੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੱਥ ਦੇ ਰਾਖੈ ਆਪਣੇ ਕੋ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕ ਨੂੰ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖਦਾ ਹੈ, ਹਰ ਪ੍ਰਕਾਰ ਉਹਦੀ ਰੱਖਿਆ ਕਰਦਾ ਹੈ। ਕਾਹੂ ਨਾ ਕਰਤੇ ਕਛ ਖੀਨਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਸ ਕਰਤਾ ਪੁਰਖ ਦੀ ਮਿਹਰ ਦਾ ਸਦਕਾ ਕਾਹੂ ਨਾ ਕਰਤੇ, ਕਿਸੇ ਤਰ੍ਹਾਂ ਵੀ ਕਿਸੇ ਤੋਂ ਕਛ ਖੀਨਾ, ਉਹਨਾਂ ਦਾ ਕੋਈ ਖੀਨਾ ਦਾ ਅਰਥ ਹੈ ਨੁਕਸਾਨ ਨਹੀਂ ਹੁੰਦਾ। ਭਾਵ ਉਸ ਵਾਹਿਗੁਰੂ ਦੀ ਮਿਹਰ ਦਾ ਸਦਕਾ ਕਿਸੇ ਪਾਸੋਂ ਉਹਨਾਂ ਰੱਬ ਦੇ ਸੇਵਕਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਉਹਨਾਂ ਦਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ। ਅਥਵਾ ਕਾਹੂ ਨਾ ਕਰ ਤੇ, ਇਹ ਕਰ ਤੇ ਪਾਠ ਵੱਖੋ ਵੱਖਰਾ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ, ਉਹਦਾ ਅਰਥ ਇਉਂ ਕਰਦੇ ਹਨ ਕਾਹੂ ਨਾ ਕਰ ਤੇ ਕਛ ਕਿਨਾ, ਕਿਸੇ ਦੇ ਹੱਥ ਤੋਂ ਵੀ ਉਹਨਾਂ ਮਹਾਂਪੁਰਖਾਂ ਦਾ ਕੋਈ ਖੀਨਾ ਦਾ ਅਰਥ ਹੈ ਨੁਕਸਾਨ ਨਹੀਂ ਹੁੰਦਾ, ਕੋਈ ਕਿਸੇ ਕਿਸਮ ਦਾ, ਕੋਈ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਵਾਹਿਗੁਰੂ ਉਹਨਾਂ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ।
ਬਲ ਜਾਵੋ ਦਰਸ਼ਨ ਸਾਧੂ ਕੈ ਜਹਿ ਪ੍ਰਸਾਦ ਹਰ ਨਾਮ ਲੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਸਾਧੂ ਸਤਿਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ, ਜਿਹਦੀ ਕਿਰਪਾ ਦੇ ਨਾਲ ਹਰ ਨਾਮ ਲੀਨਾ। ਅਸਾਂ ਵਾਹਿਗੁਰੂ ਦਾ ਨਾਮ ਲਿਆ ਹੈ, ਨਾਮ ਪ੍ਰਾਪਤ ਕੀਤਾ ਹੈ, ਕਿਉਂਕਿ ਨਾਮ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਹੋ ਨਾਨਕ ਠਾਕੁਰ ਭਰੋਸੈ ਕਹੂ ਨਾ ਮਾਨਿਓ ਮਨ ਛੀਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਤਾਂ ਠਾਕੁਰ ਦੇ ਭਰੋਸੇ ਤੇ ਹੀ ਰਹਿੰਦੇ ਹਾਂ। ਕਹੂ ਨਾ ਮਾਨਿਓ ਮਨ ਛੀਨਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡਾ ਮਨ ਛੀਨਾ ਦਾ ਅਰਥ ਹੈ ਵੀ ਸ਼ਿਨ ਪਰ ਵੀ ਹੋਰ ਕਿਸੇ ਤੇ ਨਹੀਂ ਭਤੀਜਿਆ। ਉਸ ਵਾਹਿਗੁਰੂ ਨੂੰ ਛੱਡ ਕੇ ਸਾਡਾ ਮਨ ਕਿਸੇ ਹੋਰ ਤੇ ਨਹੀਂ ਭਤੀਜਿਆ, ਜਿਵੇਂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁ ਵਾਂਗ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਨੇਕ ਅਹਿਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਕਾਹੂ ਨਾ ਮਾਨਿਓ ਮਨ ਛੀਨਾ। ਸਾਡਾ ਕਿਸੇ ਤੇ ਵੀ ਛੀਨਾ ਦਾ ਅਰਥ ਛਿਨ ਮਾਤਰ ਵੀ, ਕਿਸੇ ਤੇ ਵੀ ਸਾਡਾ ਮਨ ਨੀ ਮੰਨਿਆ, ਕਿਸੇ ਤੇ ਵੀ ਮਨ ਨੀ ਤਿਜਿਆ, ਕਿਸੇ ਤੇ ਵੀ ਸਾਡਾ ਮਨ ਨੀ ਭਤੀਜਿਆ, ਅਥਵਾ ਕਹੂ ਨਾ ਮਾਨਿਓ ਮਨ ਛੀਨਾ, ਇਹਦਾ ਅਰਥ ਇਉਂ ਵੀ ਬਣਦਾ ਹੈ। ਕਹੋ ਨਾਨਕ ਠਾਕੁਰ ਭਰੋਸਾ, ਅਸੀਂ ਉਸ ਮਾਲਕ ਤੇ ਭਰੋਸਾ ਕਰਦੇ ਹਾਂ। ਕਹੂ ਨਾ ਮਾਨਿਓ ਮਨ ਛੀਨਾ, ਸਾਡੇ ਮਨ ਨੇ ਕਦੇ ਵੀ ਛੀਨਾ ਦਾ ਅਰਥ ਕਦੇ ਮਾਯੂਸੀ ਨੂੰ ਉਦਾਸੀ ਨੂੰ ਨਹੀਂ ਮੰਨਿਆ। ਜਦੋਂ ਰੱਬ ਤੇ ਭਰੋਸਾ ਹੀ ਕਰ ਲਿਆ, ਫਿਰ ਸਾਡੇ ਮਨ ਨੇ ਕਦੇ ਕੋਈ ਕਸ਼ੀਨਤਾਈ ਨੂੰ, ਉਪਰਾਮਤਾਈ ਨੂੰ ਤੇ ਕਿਸੇ ਉਦਾਸੀ ਨੂੰ ਨਹੀਂ ਪ੍ਰਵਾਨ ਕੀਤਾ।
ਬਿਲਾਵਲ ਮਹੱਲਾ ਪੰਜਵਾਂ ਗੁਰਪੁਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮਹਿਲ ਗਈ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫੇਰ ਪੂਰੇ ਗੁਰੂ ਦੀ ਵਡਿਆਈ ਕਰਦੇ ਹਨ। ਪੂਰੇ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੇਰੀ ਤਾਂ ਇੱਜ਼ਤ ਰੱਖ ਲਈ ਹੈ। ਅੰਮ੍ਰਿਤ ਨਾਮ ਹਿਰਦੇ ਮਹਿ ਦੀਨੂ, ਸਾਡੇ ਹਿਰਦੇ ਵਿੱਚ ਅੰਮ੍ਰਿਤ ਰੂਪ ਨਾਮ ਵਸਾ ਦਿੱਤਾ ਹੈ, ਜਿਸਦਾ ਸਦਕਾ ਜਨਮ ਜਨਮ ਕੀ ਮੈਲ ਗਈ, ਸਾਡੀ ਜਨਮਾਂ ਜਨਮਾਂ ਦੀ ਮੈਲ, ਪਾਪਾਂ ਦੀ, ਵਿਕਾਰਾਂ ਦੀ, ਹਉਮੈ ਦੀ ਚਲੀ ਗਈ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਨ ਪਾਹੋ। ਜਿਹੜੀ ਉਹ ਜਨਮਾਂ ਜਨਮਾਂ ਦੀ ਮੈਲ ਲੱਗੀ ਸੀ ਸਾਡੇ ਮਨ ਨੂੰ, ਉਹ ਨਾਮ ਦੀ ਕਮਾਈ ਦਾ ਸਦਕਾ ਸਾਰੀ ਨਾਸ ਹੋ ਗਈ ਹੈ।
ਰਹਾਉ ਨਿਵਰੇ ਦੂ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ।
ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਭਾਈ ਅਸੀਂ ਪੂਰੇ ਗੁਰੂ ਦਾ ਬਖਸ਼ਿਆ ਜਾਪ ਜਪਿਆ ਹੈ, ਭਾਵ ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕੀਤਾ ਹੈ, ਜਿਸਦਾ ਸਦਕਾ ਨਿਵਰੇ ਦੂ ਦੁਸ਼ਟ ਬੈਰਾਈ, ਜਿਨੇ ਦੂ ਦਾ ਅਰਥ ਹੈ ਚੁਗਲ, ਤੇ ਦੁਸ਼ਟ ਜਿਹੜੇ ਦਵੈਤ ਹੀ, ਜਿਨ੍ਹਾਂ ਨੂੰ ਇਸ਼ਟ ਪਿਆਰੀ ਸੀ, ਜਿਹੜੇ ਸਾਡੇ ਨਾਲ ਅੰਦਰੋਂ ਖਾਰ ਖਾਂਦੇ ਸਨ, ਤੇ ਵੈਰੀ ਜਿਹੜੇ ਸਾਡੇ ਨਾਲ ਅਣਹੋਈ ਈਰਖਾ ਕਰਦੇ ਸਨ, ਉਹ ਸਾਰੇ ਚੁਗਲ ਦੁਸ਼ਟ ਸਾਡੇ ਵੈਰੀ ਸਾਰੇ ਹੀ ਨਿਵਰਤ ਹੋ ਗਏ। ਦੂ ਤੋਂ ਮੁਰਾਦ ਹੈ ਪ੍ਰਿਥੀਏ ਦੀ, ਦੁਸ਼ਟ ਤੋਂ ਮੁਰਾਦ ਹੈ ਸੁਲਹੀ ਦੀ, ਤੇ ਬੈਰਾਈ ਤੋਂ ਭਾਵ ਹੈ ਸੁਲੱਭੀ ਦੀ। ਇਹ ਸਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਾਨੀ ਦੁਸ਼ਮਣ ਸਨ, ਤੇ ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਸਜ਼ਾ ਮਿਲੀ। ਇਹ ਸਾਰੇ ਦੇ ਸਾਰੇ ਨਾਸ ਹੋ ਗਏ, ਸਾਰੇ ਦੇ ਸਾਰੇ ਖਤਮ ਹੋ ਗਏ, ਨਿਵਰੇ ਦੂ ਦੁਸ਼ਟ ਬੈਰਾਈ। ਦੂਸਰਾ ਅੰਤਰੀ ਭਾਵ ਮਹਾਂਪੁਰਖੇ ਵੀ ਕਰਦੇ ਸਨ, ਦੂਤ ਜਿਹੜੇ ਵਿਸ਼ੇ ਸਨ ਸ਼ਬਦ ਸਪਰਸ਼ ਰੂਪ ਰਸ ਗੰਧ, ਤੇ ਦੁਸ਼ਟ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਤੇ ਵੈਰੀ ਸਨ ਜਿਹੜੇ ਸਾਡੇ ਪਾਪ ਤੇ ਐਬ, ਇਹ ਵੀ ਸਾਰੇ ਨਿਵਰਤ ਹੋ ਗਏ ਜਦੋਂ ਪੂਰੇ ਗੁਰੂ ਦਾ ਜਾਪ ਜਪਿਆ, ਇਸ ਦਾ ਸਾਨੂੰ ਇਹ ਲਾਭ ਹਾਸਲ ਹੋਇਆ ਹੈ।
ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਵਾਹਿਗੁਰੂ ਦਾ ਬਹੁਤ ਵੱਡਾ ਪ੍ਰਤਾਪ ਹੈ, ਚਤੁਰ ਦਿਸ਼ਾ ਕਿਨੂ ਬਲ ਆਪਣਾ ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕਿਨੂ ਦਾਸ ਕਾ ਦੁਖ ਬਿਦਾਰਿਓ, ਕਹਾਂ ਕਰੇ ਕੋਈ ਬੇਚਾਰਾ, ਕੋਈ ਵਿਚਾਰਾ ਬਪੜਾ, ਕੋਈ ਤੁਸ਼ ਜੀਵ, ਤੁਸ਼ ਬੁੱਧੀ ਦਾ ਮਾਲਕ ਕੀ ਸਾਡਾ ਵਿਗਾੜ ਸਕਦਾ? ਭਾਵ ਸਾਡਾ ਕੁਝ ਵੀ ਨਹੀਂ ਵਿਗਾੜ ਸਕਦਾ।
ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣੇ ਮਨ ਵਿੱਚ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਟਿਕਾ ਕੇ ਰੱਖੀਏ ਤੇ ਨਾਲ ਬਾਰ ਬਾਰ ਸਤਿਗੁਰੂ ਨੂੰ ਸਿਮਰ ਸਿਮਰ ਕੇ, ਮਾਨ ਬਾਣੀ ਸਰੀਰ ਕਰਕੇ ਬਾਰ ਬਾਰ ਸਤਿਗੁਰੂ ਨੂੰ ਸਿਮਰ ਕੇ ਆਤਮਕ ਸੁਖ, ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ।
ਤਾਂ ਕਿ ਸਰਨ ਪਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਹਾਂ ਜਿਸ ਤੋਂ ਉਪਰ ਹੋਰ ਕੋਈ ਵੀ ਨਹੀਂ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਭ ਤੋਂ ਵੱਡਾ ਹੈ, ਉਸ ਤੋਂ ਉੱਪਰ ਉਸ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ।
ਬਿਲਾਵਲ ਮਹੱਲਾ ਪੰਜਵਾਂ, ਸਦਾ ਸਦਾ ਜਪੀਐ ਪ੍ਰਭ ਨਾਮ, ਜਰਾ ਮਰਾ ਕੈ ਦੁਖ ਨ ਵਿਆਪੈ, ਆਗੈ ਦਰਗਹਿ ਪੂਰਨ ਕਾਮ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਨਾਲ ਹੀ ਉਸ ਦਾ ਫਲ ਵੀ ਦੱਸਦੇ ਹਨ। ਸਦਾ ਸਦਾ ਜਪੀਐ ਪ੍ਰਭ ਨਾਮ, ਗੁਰਮੁਖੋ ਸਦਾ ਸਦਾ ਹਮੇਸ਼ਾ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਇਹਦਾ ਫਲ ਜਰਾ ਮਰਾ ਕਸ਼ ਦੁਖ ਨਾ ਵਿਆਪੈ। ਜਰਾ ਦਾ ਅਰਥ ਹੈ ਬੁਢੇਪਾ, ਬੁਢੇਪਾ ਇੱਕ ਮਾਨਸਿਕ ਰੋਗ ਹੈ। ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਲਿਖਿਆ, ਗੁਰਮੁਖ ਬੁੱਢੇ ਕਦੇ ਨਾਹੀਂ। ਗੁਰਮੁਖ ਕਦੇ, ਬੁੱਢੇ ਦਾ ਅਰਥ ਹੈ ਆਲਸੀ ਨਹੀਂ ਹੁੰਦੇ, ਸੁਸਤ ਨਹੀਂ ਹੁੰਦੇ, ਸੇਵਾ ਤੋਂ ਸਿਮਰਨ ਤੋਂ ਕਦੇ ਵੀ ਢਿੱਲੇ ਨਹੀਂ ਪੈਂਦੇ। ਹਜ਼ੂਰ ਕਹਿੰਦੇ ਨੇ ਜਿਹੜਾ ਜਰਾ ਬੁਢੇਪਾ ਹੈ, ਮਰਾ ਮੌਤ ਹੈ, ਕਸ਼ ਦੁੱਖ ਨਾ ਵਿਆਪੈ ਤੇ ਕਿਸੇ ਕਿਸਮ ਦਾ ਰੰਚਕ ਪਰ ਦੁੱਖ ਵੀ ਉਹਨੂੰ ਨਹੀਂ ਵਿਆਪ ਸਕਦਾ ਜਿਹੜਾ ਨਾਮ ਜਪਦਾ ਹੈ। ਅੱਗੇ ਦਰਗਹ ਹੈ ਪੂਰਨ ਕਾਮ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਸਦੇ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਭਾਵ ਵਾਹਿਗੁਰੂ ਦੇ ਪਿਆਰੇ ਜੋ ਕੁਝ ਇੱਥੇ ਕਰਦੇ ਨੇ ਤੇ ਜੋ ਅੱਗੇ ਪਰਲੋਕ ਲਈ ਕਰਦੇ ਨੇ, ਉਹਨਾਂ ਦੇ ਸਾਰੇ ਦਰਗਾਹੀ ਕੰਮ ਵੀ ਪੂਰੇ ਹੋ ਜਾਂਦੇ ਹਨ।
ਆਪ ਤਿਆਗ ਪਰਿਆ ਨਿਰ ਸਰਨੀ, ਗੁਰ ਤੇ ਪਾਈਆ ਇਹੋ ਨਿਧਾਨ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪਾ ਭਾਵ ਹੰਕਾਰ ਛੱਡ ਕੇ ਹਮੇਸ਼ਾ ਲਈ ਗੁਰੂ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਹੈ। ਕਿਉਂ? ਗੁਰ ਤੇ ਪਾਈਆ ਇਹੋ ਨਿਧਾਨ, ਇਹ ਜਿਹੜਾ ਨਾਮ ਦਾ ਖਜ਼ਾਨਾ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਇਹ ਗੁਰੂ ਤੋਂ ਹੀ ਤਾਂ ਪ੍ਰਾਪਤ ਹੁੰਦਾ ਹੈ।
ਜਨਮ ਮਰਨ ਕੀ ਕਟਿਆ ਫਾਸੀ, ਸਾਚੀ ਦਰਗਹਿ ਕਾ ਨਿਸ਼ਾਨ।
ਇਸ ਨਾਮ ਦੁਆਰਾ ਜਨਮ ਮਰਨ ਦੀ ਫਾਹੀ ਨੂੰ ਵੀ ਕੱਟ ਲਈਦਾ ਹੈ। ਸਾਚੀ ਦਰਗਹਿ ਕਾ ਨਿਸ਼ਾਨ ਤੇ ਵਾਹਿਗੁਰੂ ਦਾ ਨਾਮ ਸੱਚੀ ਦਰਗਾਹ ਦਾ ਨਿਸ਼ਾਨ ਪ੍ਰਮਾਣ ਪੱਤਰ ਹੈ, ਇੱਕ ਰਾਹਦਾਰੀ ਹੈ, ਇੱਕ ਸਰਟੀਫਿਕੇਟ ਹੈ। ਜਿਸਦੇ ਕੋਲੇ ਵਾਹਿਗੁਰੂ ਦਾ ਨਾਮ ਹੋਵੇ, ਦਰ ਦਰਵਾਣੀ ਨਾਹੀਂ ਮੂਲੇ ਪੁਛ ਤਿਸ, ਉਸ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਕੋਈ ਪੁਛ ਗਿਛ ਨਹੀਂ ਕਰ ਸਕਦਾ।
ਜੋ ਤੁਮ ਕਰੋ ਸੋਈ ਪਲ ਮਾਨੋ, ਮਨ ਤੇ ਛੂਟੈ ਸਗਲ ਗੁਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਜੋ ਵੀ ਕਰਦੇ ਹੋ ਉਹਨੂੰ ਮੈਂ ਭਲਾ ਕਰਕੇ ਮੰਨਾ, ਭਾਵ ਤੁਹਾਡਾ ਭਾਣਾ ਮਿੱਠਾ ਕਰਕੇ ਮੰਨਾ, ਮਨ ਤੇ ਛੁੱਟੈ ਸਗਲ ਗੁਮਾਨ ਤੇ ਮੇਰੇ ਮਨ ਤੋਂ ਸਾਰਾ ਹੰਕਾਰ ਛੁੱਟ ਜਾਵੇ।
ਕਹੁ ਨਾਨਕ ਤਾਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਏ ਹਾਂ ਜਿਸ ਦਾ ਸਾਰਾ ਸੰਸਾਰ ਹੀ ਪੈਦਾ ਕੀਤਾ ਹੋਇਆ। ਆ ਵੇਖ ਲੋ ਕਿੰਨੇ ਆਕਾਸ਼ ਨੇ, ਕਿੰਨੇ ਪਾਤਾਲ ਨੇ, ਪਾਤਾਲਾਂ ਪਾਤਾਲ ਲੱਖ, ਆਗਾਸ਼ਾਂ ਆਗਾਸ਼, ਧਰਤੀਆਂ ਦੀ ਗੱਲ ਲੈ ਲੋ, ਧਰਤੀ ਹੋਰ ਪਰੈ ਹੋਰ ਹੋਰ, ਤਿਸੇ ਪਾਰ ਤਲੈ ਕਵਨ ਜੋਰ, ਕਿਤਨਾ ਵੱਡਾ ਸੰਸਾਰ ਵਾਹਿਗੁਰੂ ਨੇ ਬਣਾਇਆ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਜਿਸ ਦਾ ਸਾਰਾ ਹੀ ਸੰਸਾਰ ਪੈਦਾ ਕੀਤਾ, ਅਸੀਂ ਉਹਦੀ ਸ਼ਰਨ ਵਿੱਚ ਪਏ ਹਾਂ।
ਬਿਲਾਵਲ ਮਹੱਲਾ ਪੰਜਵਾਂ, ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ, ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਆਪਣੇ ਮਨ ਤੇ ਤਨ ਅੰਦਰ ਪ੍ਰਭ ਚਾਹੀ ਵਾਹਿਗੁਰੂ ਪਰਮੇਸ਼ਰ ਨੂੰ ਹੀ ਚਾਹੁੰਦੇ ਨੇ। ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਹੀ ਤਮੰਨਾ ਹੁੰਦੀ ਹੈ। ਹਰ ਗੁਣ ਗਾਵਤ ਪਰ ਉਪਕਾਰ ਨਿਤ, ਉਹ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਨ ਤੇ ਨਾਲ ਹੀ ਪਰਉਪਕਾਰ ਦੇ ਬਚਨ ਉਪਦੇਸ਼ ਦਿੰਦੇ ਹਨ। ਤਿਸ ਰਸਨਾ ਕਾ ਮੋਲ ਕਿਛ ਨਾਹੀਂ, ਉਸ ਰਸਨਾ ਦਾ ਜਿਸ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਤੇ ਨਾਲ ਪਰਉਪਕਾਰ ਦੇ ਉਪਦੇਸ਼ ਦਿੱਤੇ ਜਾਂਦੇ ਨੇ, ਉਸ ਰਸਨਾ ਦਾ ਵੀ ਕੋਈ ਮੁੱਲ ਨਹੀਂ ਹੈ, ਉਹ ਰਸਨਾ ਵੀ ਅਮੋਲਕ ਬਣ ਜਾਂਦੀ ਹੈ।
ਕੁਲ ਸਮਹੂਦਰੇ ਖਿਨ ਪੀਤਰ, ਜਨਮ ਜਨਮ ਕੀ ਮਲ ਲਾਹੀ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੁਲ ਸਮੂਹ ਉਦਰੇ ਖਿਨ ਪੀਤਰ, ਵੀ ਜਿੰਨੀਆਂ ਕੁਲਾਂ ਨੇ, ਕੁਲ ਸਮੂਹ ਸਾਰੀਆਂ ਕੁਲਾਂ ਇਹ ਖਿਨ ਦੇ ਵਿੱਚ ਹੀ ਉਸਦੀਆਂ ਉਧਰ ਜਾਂਦੀਆਂ ਨੇ, ਜਨਮ ਜਨਮ ਕੀ ਮਲ ਲਾਹੀ। ਤੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਤੇ ਵਾਹਿਗੁਰੂ ਦਾ ਕੀਰਤਨ ਹੈ, ਇਹ ਜਨਮਾਂ ਜਨਮਾਂ ਦੀ ਮੈਲ ਨੂੰ ਲਾਹ ਦਿੰਦਾ ਹੈ।
ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਅਨੰਦ ਸੇਤੀ ਵਿਖਿਆ ਬਨ ਗਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਗੁਰਮੁਖ ਪਿਆਰੇ ਸਮੂਹ ਕੁਲਾਂ ਨੂੰ ਲੈ ਕੇ ਖਿੰਦੇ ਵਿੱਚ ਹੀ ਉਧਰ ਜਾਂਦੇ ਹਨ ਤੇ ਨਾਲ ਹੀ ਉਹ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਨੂੰ ਵੀ ਲਾਹ ਲੈਂਦੇ ਨੇ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਉਹ ਆਪਣੇ ਮਾਲਕ ਵਾਹਿਗੁਰੂ ਨੂੰ ਸਿਮਰ ਸਿਮਰ ਕੇ, ਬਾਰ ਬਾਰ ਉਸਦਾ ਸਿਮਰਨ ਕਰਕੇ, ਅਨੰਦ ਸੇਤੀ ਵਿਖਿਆ ਬਨ ਗਾਹੀ, ਬੜਾ ਆਨੰਦ ਪੂਰਵਕ ਉਹ ਵਿਸ਼ਿਆਂ ਦੇ ਬਨ ਜੰਗਲ ਨੂੰ ਗਾਹ ਜਾਂਦੇ ਨੇ। ਇਹ ਵਿਸ਼ੇ ਵਿਕਾਰ ਇਹ ਵੀ ਇੱਕ ਜੰਗਲ ਹੀ ਹੈ ਨਾ, ਮਹਾਂ ਉਦਿਆਨ ਨਗਰ ਕਰ ਮੰਨਿਆ ਹੈ ਤੇ ਉਜਾੜ ਇਹ ਸੰਸਾਰ, ਪਰ ਇਹਨੂੰ ਅਸੀਂ ਨਗਰ ਕਰਕੇ ਮੰਨੀ ਬੈਠੇ ਹਾਂ। ਪਰ ਵਾਹਿਗੁਰੂ ਦੇ ਪਿਆਰੇ ਆਨੰਦ ਪੂਰਵਕ ਇਸ ਵਿਸ਼ਿਆਂ ਦੇ ਬਨ ਜੰਗਲ ਨੂੰ ਗਾ ਕੇ ਪਾਰ ਲੰਘ ਜਾਂਦੇ ਹਨ।
ਚਰਨ ਪ੍ਰਭੂ ਕੇ ਬੋਹਿਤ ਪਾਏ, ਭਵ ਸਾਗਰ ਪਾਰ ਪਰਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਚਰਨ ਜਹਾਜ਼ ਵਾਂਗ ਪ੍ਰਾਪਤ ਕਰ ਲਏ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਉਹਨਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਜਹਾਜ਼ ਨੂੰ ਪ੍ਰਾਪਤ ਕੀਤਾ ਹੈ, ਭਵ ਸਾਗਰ ਪਾਰ ਪਰਾਹੀ ਤੇ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਂਦੇ ਹਨ।
ਸੰਤ ਸਿਵਗਤ ਭਗਤ ਹਰ ਤਾਕੇ, ਨਾਨਕ ਮਨ ਲਾਗਾ ਹੈ ਤਾਹੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਤ ਸੇਵਕ ਭਗਤ ਹਰ ਤਾਕੇ, ਵੀ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਸੰਤ ਸੇਵਕ ਤੇ ਭਗਤ ਲੋਕ ਨੇ, ਨਾਨਕ ਮਨ ਲਾਗਾ ਹੈ ਤਾਂ ਹੀ, ਉਹਨਾਂ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਲੱਗਿਆ ਰਹਿੰਦਾ। ਹਰ ਵੇਲੇ ਉਹਨਾਂ ਮਹਾਂਪੁਰਖਾਂ ਦਾ, ਸੰਤਾਂ ਸੇਵਕਾਂ ਤੇ ਭਗਤਾਂ ਦਾ ਮਨ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਹਿੰਦਾ ਹੈ।